ਸਤਨਾਮ ਸ਼੍ਰੀ ਵਾਹਿਗੁਰੂ। ਗੁਰ ਕਿਰਪਾ ਜਹ ਨਰ ਕੋ ਕੀਨੀ ਤਹਿ ਜੁਗਤ ਪਛਾਨੀ। ਤਹਿ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ। ਨਾਨਕ ਲੀਨ ਪਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ, ਹਰ ਹਰ ਜਨ ਦੋਇ ਏਕ ਹੈ, ਬਿਭ ਵਿਚਾਰ ਕ੍ਰਿਸ਼ਨਾ ਹੈ। ਜਲ ਤੇ ਉਪਜੁਤ ਰੰਗ ਜਿਉ, ਜਲ ਹੀ ਬਿਖੈ ਸਮਾਹੀ। ਉਹ ਸਾਈਂ ਜੀ ਵਰਗੇ ਨੇ ਵਿਸਰੇ ਨਾਮ ਜਿਨਾ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨਾ। ਸਾਈਂ ਜੀ ਵਰਗੇ ਨੇ तीर चंदन का बिरवा पला बेड़ो टाक पलास ओए पी चंदन होए रह बस जो चंदन पा लाद पठाए आप हार हम तुम से नाही दूर कान परम मिट गए सहाई जी के पव जल तारण हम पे ऊंचे जानी हम पे ऊंचे जानी साई वर्गे ने भेद ना जानो भेद ना जानो साई वर्गे ने भेद ना जानो भेद ना जानो साई वर्गे ने भेद ना जानो भेद ना जानो साई वर्गे भेद ना जानो भेद ना सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सतसंग जी दूरों नेड़ चल के सर्वरे कायनात वालिये दो जहां सरकारे कुल आलम धन गुरु ग्रंथ साहिब महाराज सच्चे पातशाह जी दे ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚ ਕੇ ਜੀਵਨ ਜਾਚ ਲੈ ਰਹੇ ਹਾਂ। ਥੋੜੇ ਸਮੇਂ ਤੋਂ ਬਹੁਤ ਲਾਹਾ ਲੈਣ ਵਾਸਤੇ ਇਕਾਗਰਤਾ ਬਣਾਈਏ। ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਭਾਵੇਂ ਕਾਫੀ ਹੋ ਗਿਆ ਤੇ ਮੈਨੂੰ ਇਹ ਸੀ ਵੀ ਮੈਂ ਲੇਟ ਹੋ ਗਿਆ, ਸੰਗਤ ਮੇਰੇ ਤੋਂ ਵੀ ਲੇਟ ਆ ਰਹੀ ਆ। ਜਿੱਥੇ ਜਿੱਥੇ ਜਗ੍ਹਾ ਮਿਲੇ ਬੈਠੋ, ਨਮਸਕਾਰ ਕਰਨ ਵਾਲੇ ਜਲਦੀ ਜਲਦੀ ਮੱਥਾ ਟੇਕ ਕੇ ਬੈਠਣ ਦਾ ਯਤਨ ਕਰੋ। ਪ੍ਰਬੰਧਕ ਜਾਂ ਲੰਗਰ ਵਾਲੇ ਪਾਸੇ ਉਹ ਲੰਗਰ ਬੰਦ ਕਰਵਾ ਦਿਓ, ਜਿੰਨਾ ਚਿਰ ਦੀਵਾਨ ਚੱਲਦਾ ਉਹਨਾਂ ਚਿਰ ਲੰਗਰ ਬੰਦ ਰੱਖਣਾ। ਸਮਾਪਤੀ ਤੋਂ ਪਹਿਲਾਂ ਫਿਰ ਲੰਗਰ ਸ਼ੁਰੂ ਹੋ ਜਾਏਗਾ। ਗੁਰੂ ਘਰ ਵਿੱਚੋਂ ਦੋਵੇਂ ਚੀਜ਼ਾਂ ਮਿਲਦੀਆਂ ਨੇ, ਭੋਜਨ ਵੀ ਔਰ ਭਜਨ ਵੀ। ਜੇ ਪ੍ਰਸ਼ਾਦਾ ਹੀ ਨਹੀਂ ਛਕਾਂਗੇ ਸਰੀਰ ਵਿੱਚ ਤਾਕਤ ਕਿੱਦਾਂ ਆਏਗੀ। ਪ੍ਰਸ਼ਾਦਾ ਛਕਣਾ ਨਾ ਛਕਣਾ ਇਹ ਮਨ ਮਤ ਹੈ, ਛੋਡਾ ਹੈ, ਅੰਨ ਕਰ ਹੈ, ਪਖੰਡ ਵੀ ਦੱਸਿਆ। ਜਿਹੜਾ ਪ੍ਰਸ਼ਾਦਾ ਛੱਡ ਦੇਵੇ, ਕਹਿੰਦੇ ਭਾਈ ਪ੍ਰਸ਼ਾਦਾ ਛੱਡ ਕੇ ਕਵੇ ਤੇ ਮੈਂ ਧਰਮੀ ਬਣ ਗਿਆ ਜਾਂ ਮੈਂ ਬੜਾ ਭਗਤ ਬਣ ਗਿਆ, ਮੈਂ ਤੇ ਰੋਟੀ ਕੋਈ ਨਹੀਂ ਖਾਂਦਾ। ਕਹਿੰਦੇ ਭਾਈ ਇਹ ਕੋਈ ਭਗਤੀ ਵਾਲੀ ਗੱਲ ਨਹੀਂ, ਪ੍ਰਸ਼ਾਦਾ ਛਕੋ। ਜੇ ਪ੍ਰਸ਼ਾਦਾ ਨਹੀਂ ਛਕੋਗੇ ਇਹ ਸਰੀਰ ਕਿੱਦਾਂ ਚੱਲੇਗਾ। ਇਹ ਬੜੀ ਅਮੋਲਕ ਦਾਤ ਹੈ ਮਨੁੱਖਾ ਸਰੀਰ ਜੋ ਸਾਨੂੰ ਮਿਲੇ, ਔਰ ਇਸ ਦੀ ਸੰਭਾਲ ਜਿਹੜੀ ਆ ਇਹ ਬੜੀ ਜ਼ਰੂਰੀ ਹੈ। ਸਤਿਗੁਰ ਨੇ ਇਹ ਮਨੁੱਖਾ ਸਰੀਰ ਸਾਨੂੰ ਬਖਸ਼ਿਆ ਹੈ, ਔਰ ਇਹ ਜਿਹੜਾ ਪ੍ਰਸ਼ਾਦਾ ਨਾ ਛਕਣਾ ਇਹਦੇ ਨਾਲ ਸਰੀਰਕ ਢਾਂਚਾ ਤੇ ਠੀਕ ਰਹਿ ਸਕਦਾ, ਗੁਰਮਤ ਨਾਲ ਇਹ ਗੱਲ ਮੇਲ ਨਹੀਂ ਖਾਂਦੀ। ਜਿਹੜਾ ਬੰਦਾ ਹਫ਼ਤੇ ਦੇ ਵਿੱਚ ਇੱਕ ਦਿਨ ਪ੍ਰਸ਼ਾਦਾ ਨਾ ਛਕੇ, ਡਾਕਟਰ ਕਹਿੰਦੇ ਨੇ ਉਹਦਾ ਸਰੀਰ ਤੰਦਰੁਸਤ ਰਹਿੰਦਾ। ਜਿਹੜਾ ਇੱਕ ਹਫ਼ਤੇ ਦੇ ਵਿੱਚ ਪ੍ਰਸ਼ਾਦਾ ਜੇ ਨਹੀਂ ਛਕੇਗਾ, ਕੋਈ ਵੀ ਆ ਭਾਵੇਂ, ਉਹਨੂੰ ਬਿਮਾਰੀਆਂ ਘੱਟ ਲੱਗਦੀਆਂ, ਪੇਟ ਦੀਆਂ ਬਿਮਾਰੀਆਂ। ਮਿਸ਼ਨਰੀ ਹੈ ਜਿਹੜੀ ਉਹਨੂੰ ਵੀ ਕੁਝ ਸਮੇਂ ਵਾਸਤੇ ਆਰਾਮ ਚਾਹੀਦਾ। ਇਸੇ ਤਰ੍ਹਾਂ ਗੱਡੀਆਂ ਚੱਲਦੀਆਂ ਨੇ, ਉਹਨਾਂ ਦੀ ਵੀ ਸਰਵਿਸ ਹੁੰਦੀ ਹੈ। ਬਾਈ ਹੁਣ ਸਮਾਂ ਲੰਘ ਗਿਆ, ਇੱਕ ਦਿਨ ਵਾਸਤੇ ਕਿਸੇ ਮਕੈਨਿਕ ਖੁਦ ਦੇ ਕੋਲ ਲੈ ਕੇ ਜਾਣੀਆਂ ਪੈਂਦੀਆਂ। ਸਾਡਾ ਮਿਹਦਾ ਪਾਚਨ ਸ਼ਕਤੀ ਜਿਹੜੀ ਸਾਡੀ ਆ, ਜਦੋਂ ਇੱਕ ਹਫ਼ਤੇ ਦੇ ਵਿੱਚ ਇੱਕ ਦਿਨ ਪ੍ਰਸ਼ਾਦਾ ਨਹੀਂ ਛਕਾਂਗੇ ਤੇ ਉਹਨੂੰ ਰੈਸਟ ਮਿਲਦੀ ਹੈ, ਫਿਰ ਜਿਹੜਾ ਸਾਡਾ ਸਰੀਰਕ ਢਾਂਚਾ ਇਹ ਠੀਕ ਰਹਿੰਦਾ। ਜੇ ਹਫ਼ਤੇ 'ਚ ਇੱਕ ਦਿਨ ਵਰਤ ਰੱਖਿਆ ਜਾਏ ਮਾੜੀ ਗੱਲ ਨਹੀਂ, ਪਰ ਇਹ ਸਰੀਰ ਤੇ ਠੀਕ ਰਹਿੰਦਾ, ਇਹਦੇ ਨਾਲ ਗੁਰਮਤ ਦਾ ਕੋਈ ਸੰਬੰਧ ਨਹੀਂ। ਇਹ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਇਹਦੇ ਨਾਲ ਖੁਸ਼ ਹੋ ਜਾਣਗੇ ਜਾਂ ਬਾਜਾ ਵਾਲੇ ਇਹਦੇ ਨਾਲ ਖੁਸ਼ ਹੋ ਜਾਣਗੇ, ਉਹਨਾਂ ਨੇ ਤੇ ਤੇਰੇ ਅੰਦਰਲੀ ਭਾਵਨਾ ਵੇਖਣੀ। ਉਹ ਕਹਿੰਦੇ ਆਨੰਦ ਤੇ ਫੇਰ ਹੈ, ਤੂੰ ਇਹ ਭੁੱਖ ਨੂੰ ਮਾਰ ਹੀ ਦੇ। ਜਿਹੜੀ ਅੰਦਰਲੀ ਭੁੱਖ ਹੈ ਪ੍ਰਸ਼ਾਦੇ ਦੀ ਭੁੱਖ ਤੇ ਬਾਹਰ ਲਈ ਇਹ ਤੇ ਕੋਈ ਗੱਲ ਨਹੀਂ। ਦੁੱਖ ਦਾ ਮੇਨ ਕਾਰਨ ਹੀ ਭੁੱਖ ਹੈ, ਜੇ ਭੁੱਖ ਨਾ ਹੋਵੇ ਤੇ ਦੁੱਖ ਨਾ ਹੋਵੇ। ਦੁੱਖ ਭੁੱਖ ਜਿੱਡੀ ਵੱਡੀ ਭੁੱਖ ਓਡਾ ਵੱਡਾ ਦੁੱਖ, ਜਿੱਡੀ ਛੋਟੀ ਭੁੱਖ ਓਨਾ ਹੀ ਛੋਟਾ ਦੁੱਖ। ਜਿਹੜੇ ਬੰਦੇ ਦੀ ਭੁੱਖ ਸਿਰਫ ਪ੍ਰਸ਼ਾਦੇ ਤੱਕ ਸੀਮਤ ਹੈ ਉਹ ਦੁੱਖ ਹੈ ਉਹਨੂੰ ਵੀ ਸਵੇਰੇ ਦਿਹਾੜੀ ਤੇ ਜਾਣਾ, ਸਵੇਰੇ ਉੱਠਣਾ, ਦਿਹਾੜੀ ਕਰਨੀ ਹੈ, ਉਹਨੇ ਖਾ ਲੈਣਾ, ਸੌਂ ਜਾਣਾ। ਜਿਹਦੀ ਭੁੱਖ ਇਹ ਹੈ ਵੀ ਮੈਂ ਮਕਾਨ ਬਣਾਉਣਾ ਹੈ, ਉਹਦੀ ਭੁੱਖ ਵੱਡੀ ਹੋ ਗਈ ਥੋੜ੍ਹੀ ਜਿਹੀ, ਉਹ ਫਿਰ ਦੂਜਿਆਂ ਨਾਲੋਂ ਰੋਟੀ ਨਾਲੋਂ ਉਹਨੂੰ ਜ਼ਿਆਦਾ ਮਿਹਨਤ ਕਰਨੀ ਪੈਣੀ। ਜੇ ਭੁੱਖ ਲੱਗੀ ਹੈ ਤਾਂ ਫਿਰ ਦੁੱਖ ਹੋਏਗਾ। ਜਿਹਨੂੰ ਭੁੱਖ ਲੱਗ ਗਈ ਕਿ ਮੈਂ ਵੱਡੀ ਕੋਠੀ ਬਣਾਉਣੀ ਹੈ, ਉਹਨੂੰ ਫਿਰ ਦਿਨ ਰਾਤ ਦੀਆਂ ਨੀਂਦਰਾਂ ਉੱਡ ਗਈਆਂ, ਓਵਰ ਟਾਈਮ ਵੀ ਲਾਉਂਦਾ, ਮਿਹਨਤ ਕਰਦਾ, ਘਾਲਣਾ ਘਾਲਦਾ, ਕਿਉਂਕਿ ਭੁੱਖ ਵੱਡੀ ਹੈ ਤੇ ਦੁੱਖ ਵੱਡਾ ਹੋ ਗਿਆ। ਫਿਰ ਸਤਸੰਗਤ ਇੱਛਾ ਮਨ ਵਿੱਚ ਗੱਡੀ ਦੀ ਜਾਗ ਪਈ, ਹੋਰ
ਹਰ ਪਾਸਿਓਂ ਹੀ ਇੱਧਰੋਂ ਵੀ ਕੰਟਰੋਲ ਕਰੋ ਇੱਧਰੋਂ ਵੀ ਕੰਟਰੋਲ ਕਰੋ ਓਨਾ ਹੀ ਦੁੱਖ ਜ਼ਿਆਦਾ, ਜਿੰਨੀ ਭੁੱਖ ਘੱਟ ਹੈ ਓਨਾ ਹੀ ਦੁੱਖ ਘੱਟ ਹੈ। ਦੁੱਖ ਦਾ ਮੂਲ ਹੀ ਸਾਡੀ ਭੁੱਖ ਹੈ ਤੇ ਜਿਨ੍ਹਾਂ ਦੀ ਭੁੱਖ ਮੁੱਕ ਗਈ ਉਹਨਾਂ ਦਾ ਦੁੱਖ ਮੁੱਕ ਗਿਆ। ਚੰਗੇ ਭਲੇ ਵਧੀਆ ਰੋਟੀ ਖਾਂਦੇ ਸੀ, ਸਮਾਂ ਲੰਘਦਾ ਸੀ, ਬਸ ਜਿੱਦਣ ਦੀ ਕੋਠੀ ਬਣਾਉਣ ਦੀ ਭੁੱਖ ਲੱਗੀ ਹੈ ਉਦਣ ਦੇ ਕਿੰਨੇ ਫਿਕਰ ਨੇ, ਰਾਤ ਨੂੰ ਚੱਜ ਤਰ੍ਹਾਂ ਨੀਂਦ ਨਹੀਂ ਆਉਂਦੀ, ਪਾਸੇ ਮਾਰੀ ਜਾਂਦਾ ਵੀ ਬਣੂ ਕਿਵੇਂ, ਸੀਮੈਂਟ ਵਾਲੇ ਦੀ ਪੇਮੈਂਟ ਕਿੱਥੋਂ ਦੇਣੀ, ਸਰੀਏ ਵਾਲੇ ਦੀ ਪੇਮੈਂਟ ਕਿੱਥੋਂ ਦੇਣੀ, ਇੱਟਾਂ ਵਾਲੇ ਦੀ ਪੇਮੈਂਟ ਕਿੱਥੋਂ ਦੇਣੀ। ਭੁੱਖ ਲੱਗ ਗਈ ਤੇ ਦੁੱਖ ਤੇ ਹੈ ਹੀ ਆ ਨਾ, ਫਿਰ ਦੁੱਖ ਲੱਗ ਗਿਆ ਪਾਸੇ ਹੀ ਮਾਰੀ ਜਾਂਦਾ, ਨੀਂਦ ਹੀ ਨਹੀਂ ਆਉਂਦੀ ਚੱਜ ਨਾਲ, ਤੇ ਜਦੋਂ ਭੁੱਖ ਨਹੀਂ ਸੀ ਕੋਠੀ ਬਣਾਉਣ ਦੀ ਉਦੋਂ ਦੁੱਖ ਵੀ ਕੋਈ ਨਹੀਂ ਸੀ। ਸੋਹਣਾ ਸਮਾਂ ਲੰਘ ਰਿਹਾ ਸੀ, ਸੋਹਣਾ ਟਾਈਮ ਪਾਸ ਹੋ ਰਿਹਾ ਸੀ, ਮਨ ਵਿੱਚ ਭੁੱਖ ਲੱਗੀ ਗਵਾਂਢੀ ਨੂੰ ਵੇਖ ਕੇ ਵੀ ਗੱਡੀ ਚਾਹੀਦੀ, ਬਸ ਉਹ ਭੁੱਖ ਨੇ ਦੁੱਖ ਪੈਦਾ ਕਰ ਦਿੱਤਾ। ਦੁੱਖ ਇੰਨਾ ਕੁ ਲੱਗਿਆ ਵੀ ਕਿਸ਼ਤਾਂ ਦਾ ਫਿਕਰ ਪਿਆ ਵੀ ਕਿਵੇਂ ਮੋੜਾਂਗੇ, ਕਿ ਆਏ ਮਹੀਨੇ ਕਿਸ਼ਤ ਦਾਖਲ ਆਉਂਦੀ ਆ ਪੂਰੀ ਪੈਂਦੀ ਨਹੀਂ, ਖਰਚੇ ਹੋਰ ਬੜੇ ਨੇ, ਦੁੱਖ ਬਣਾ ਲਿਆ ਆਪਣੀ ਜਾਣ ਵਾਸਤੇ। ਇਸ ਕਰਕੇ ਜੇ ਦੁੱਖ ਨੂੰ ਘਟਾਉਣਾ ਚਾਹੁੰਦੇ ਹੋ ਤੇ ਆਪਣੀ ਭੁੱਖ ਘਟਾਓ, ਜੇ ਦੁੱਖ ਖਤਮ ਕਰਨਾ ਚਾਹੁੰਦੇ ਹੋ ਤੇ ਆਪਣੀ ਭੁੱਖ ਖਤਮ ਕਰ ਦਿਓ। ਜਿਹਦੀ ਬਿਲਕੁਲ ਭੁੱਖ ਖਤਮ ਹੋ ਗਈ ਨਾ ਉਹਦੇ ਤਮਾਮ ਦੁੱਖ ਖਤਮ ਹੋ ਗਏ। ਚਾਹ ਗਈ ਚਿੰਤਾ ਮਿੱਟੀ ਚਿੰਤਾ ਦੁੱਖ, ਜਿਹਦੀ ਚਾਹ ਨਾ ਖਤਮ ਹੋ ਜਾਏ ਉਹਦੀ ਚਿੰਤਾ ਖਤਮ ਹੋ ਜਾਂਦੀ। ਚਾਹ ਗਈ ਚਿੰਤਾ ਮਿੱਟੀ ਮਨੁਆ ਬੇਪਰਵਾਹ, ਜਿਸ ਕੋ ਕਿਸ਼ੂ ਨਾ ਚਾਹੀਏ ਸੋਈ ਸ਼ੈਨ ਸ਼ਾਹ। ਸ਼ੈਨ ਸ਼ਾਹ ਕੌਣ ਹੈ, ਰਾਜਾ ਕੌਣ ਹੁੰਦਾ ਜਿਹੜਾ ਰੱਜਿਆ ਵਿਆ ਹੋਵੇ। ਰਾਜੇ ਦਾ ਅਰਥ ਕੀ ਹੈ, ਰੱਜਿਆ ਹੋਇਆ, ਗੌਰਮੈਂਟ। ਹੁਣ ਅੱਜ ਵੀ ਰਾਜੇ ਹਨ, ਗੌਰਮੈਂਟ ਕਿਹਨੂੰ ਕਹਿੰਦੇ ਭਾਈ, ਜਿਹੜੀ ਮਿੰਟ ਚ ਹੀ ਗੌਰ ਕਰੇ ਹਰ ਕੰਮ ਦੀ, ਗੌਰ ਮਿੰਟ ਚ ਹੀ ਕਰੇ ਉਹੀ ਹੈ ਨਾ ਗੌਰਮੈਂਟ। ਤੇ ਰਾਜਾ ਉਹ ਹੁੰਦਾ ਜਿਹੜਾ ਰੱਜਿਆ ਪਿਆ ਹੋਵੇ। ਪਰ ਇੱਥੇ ਭੁੱਖ ਤੋਂ ਬਿਨਾਂ ਗੱਲ ਹੀ ਕੋਈ ਨਹੀਂ। ਆਖੋ ਸਤਨਾਮ
ਵਾਹਿਗੁਰੂ।
ਰਾਜਾ ਜੋ ਰੱਜਿਆ ਹੋਇਆ, ਕਹਿੰਦੇ ਚਾਹ ਗਈ ਚਿੰਤਾ ਮਿੱਟੀ, ਜਿਹਦੀ ਚਾਹ ਨਾ ਖਤਮ ਹੋ ਜਾਂਦੀ ਆ ਉਹਦੀ ਚਿੰਤਾ ਖਤਮ ਹੋ ਜਾਂਦੀ। ਚਾਹ ਨਾ, ਇੱਛਾ, ਡਿਮਾਂਡ, ਜਿਹਦੀ ਚਾਹ ਨਾ ਖਤਮ ਹੋ ਗਈ ਉਹਦੀ ਚਿੰਤਾ ਖਤਮ ਹੋ ਗਈ। ਮਨੁਆ ਬੇਪਰਵਾਹ, ਮਨ ਬੇਪਰਵਾਹ ਹੋ ਗਿਆ। ਜਿਸ ਕੋ ਕਛੂ ਨਾ ਚਾਹੀਏ ਸੋਈ ਸ਼ਹਿਨਸ਼ਾਹ, ਕਹਿੰਦੇ ਜਿਹਦੀ ਇੱਛਾ ਖਤਮ ਹੋ ਗਈ ਉਹਦੀ ਚਿੰਤਾ ਮੁੱਕ ਗਈ, ਜਿਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਉਹ ਰੱਜਿਆ ਹੋਇਆ, ਉਹ ਸ਼ਹਿਨਸ਼ਾਹ ਹੈ। ਭਾਵੇਂ ਕੱਖਾਂ ਦੀ ਛੱਪੜੀ ਚ ਹੀ ਰਹਿੰਦਾ ਹੋਵੇ, ਉਹ ਅਸਲੀ ਬਾਦਸ਼ਾਹ, ਉਹ ਸੱਚੇ ਬਾਦਸ਼ਾਹ ਨੇ, ਉਹ ਸੱਚੇ ਪਾਤਸ਼ਾਹ ਨੇ। ਉਹਨਾਂ ਕੋਲ ਤੇ ਅਸਲੀ ਬਾਦਸ਼ਾਹੀ ਤੇ ਉਹਨਾਂ ਕੋਲ ਹੀ ਹੈ। ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪ ਹੀਣ ਕਿਛ ਸਾਕ ਨਾ ਸਿੰਨਾ, ਉਹ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ
ਭਿੰਨਾ
ਭਿੰਨਾ। ਕੀ ਕਹਿੰਦੀ ਬਾਣੀ ਸਤਿਗੁਰਾਂ ਦੀ, ਲਓ ਸਾਰੇ ਪੜਿਓ ਤਿੰਨੇ ਹਿੱਸਿਆਂ ਚ ਗੱਜ ਕੇ ਪਿਆ ਦਿਓ। ਦਾਸ ਬੋਲਦਾ ਪਹਿਲੇ ਹਿੱਸੇ ਚ, ਫਿਰ ਜਥੇ ਨਾਲ ਸਾਰੇ ਭਾਈ, ਫਿਰ ਤੀਜੇ ਹਿੱਸੇ ਚ ਭੈਣਾਂ ਸਾਰੀਆਂ ਗੱਜ ਕੇ ਪੜਿਓ ਭਾਈ। ਬਾਕੀ ਮੱਥਾ ਟੇਕਣ ਵਾਲਿਆਂ ਨੂੰ ਫਿਰ ਬੇਨਤੀ ਕਰਨਾ ਵੀ ਜਰਾ ਛੇਤੀ ਕਿਰਪਾ ਕਰੋ, ਛੇਤੀ ਛੇਤੀ ਮੱਥਾ ਟੇਕ ਕੇ ਬੈਠੋ ਜਲਦੀ। ਸਤਸੰਗ ਜੀ, ਕੀ ਕਹਿੰਦੀ ਬਾਣੀ ਸਤਿਗੁਰਾਂ ਦੀ। ਉਹ ਤਾਂ ਰਾਜਾ ਸਾਰੀ ਦੁਨੀਆ ਦਾ, 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 ਰਾਜਾ ਸਾਰੀ ਦੁਨੀਆ ਦਾ।
सारी दुनिया दा राजा सारी दुनिया दा
जिदे मन विच हर जी वसदा जिदे मन विच प्यारा वसदा ओ ता राजा सारी राजा सारी दुनिया दा राजा सारी दुनिया कौन जिदे अंदर परमेश्वर दा नाम है ओ राजा सगली
सृष्टि का
कमाल हो गई सृष्टि दा राजा ते है ही नहीं कोई इको ही है जिन्ने ए सृष्टि बनाई है ते जिदे अंदर ओ परमेश्वर वसदा है ओ सारी सृष्टि दा ही मालक बन जांदा कोई पंजाब दा मालक है कोई हिंदुस्तान दा मालक है पर कोई अमेरिका दा मालक कोई कैनेडा दा मालक बन गया कोई आस्ट्रेलिया दा मालक बन गया मंत्री प्रधानमंत्री बन गया पर कहिंदे जिहड़ा परमेश्वर दा नाम जपदा ना जिहदे कोल वाहिगुरु दा नाम होवे ओ सृष्टि दा ही मालक बन जांदा ओ राजा सगली सृष्टि का हर नाम मन पिन्ना जिहदे अंदर परमेश्वर दा नाम वसिया होया ਕਹਿੰਦੇ ਨੇ ਬਾਦਸ਼ਾਹ ਸਿਕੰਦਰ ਇੱਕ ਵਾਰੀ ਦੁਨੀਆਂ ਨੂੰ ਫਤਿਹ ਕਰਦਾ ਹੋਇਆ ਜੰਗਾਂ ਜੁੱਧਾਂ ਜੰਗ ਜੁੱਧ ਕਰਦਾ ਹੋਇਆ ਥਾਂ ਥਾਂ ਦੇ ਉੱਤੇ ਆਪਣੀ ਜਿੱਤ ਹਾਸਲ ਕਰਦਾ ਹੋਇਆ ਹਿੰਦੁਸਤਾਨ ਵਿੱਚ ਦੀ ਲੰਘ ਰਿਹਾ ਅੱਗੇ ਵੇਖਿਆ ਇੱਕ ਫਕੀਰ ਆਰਾਮ ਕਰਦਾ ਸਭ ਸਲਾਮ ਕਰਦੇ ਨੇ ਉਹ ਫਕੀਰ ਨੇ ਸਲਾਮ ਨਹੀਂ ਕੀਤੀ ਬਾਦਸ਼ਾਹ ਸਿਕੰਦਰ ਕੋਲੋਂ ਦੀ ਲੱਗਿਆ ਲੰਘਣ ਕਹਿੰਦੇ ਫਕੀਰਾ ਤੂੰ ਮੈਨੂੰ ਸਲਾਮ ਨਹੀਂ ਕੀਤੀ ਫਕੀਰ ਕਹਿੰਦਾ ਬਾਦਸ਼ਾਹ ਸਿਕੰਦਰ ਮੈਂ ਸਲਾਮ ਤੈਨੂੰ ਕਰਾਂ ਹੀ ਕਿਉਂ ਕਿਉਂਕਿ ਮੈਂ ਤੇਰੇ ਤੋਂ ਵੱਡਾ ਆਖੋ ਸਤਨਾਮ
ਵਾਹਿਗੁਰੂ
ਕਹਿੰਦੇ ਮੈਂ ਤੇਰੇ ਤੋਂ ਵੱਡਾ ਮੈਂ ਸਲਾਮ ਤੈਨੂੰ ਕਰਾਂ ਕਿਉਂ ਉਹ ਕਹਿੰਦੇ ਤੂੰ ਦੋ ਕੌਡੀ ਦਾ ਫਕੀਰ ਤੂੰ ਮੇਰੇ ਤੋਂ ਵੱਡਾ ਕਿੱਦਾਂ ਹੋ ਗਿਆ ਕਿਉਂਕਿ ਉਹਨੇ ਬਾਹਰੀ ਭੇਖ ਵੇਖਿਆ ਅਸੀਂ ਸੰਸਾਰ ਦੇ ਲੋਕ ਸਿਰਫ ਭੇਖ ਵੇਖਦੇ ਅੰਦਰਲੀ ਅਵਸਥਾ ਵੇਖਣ ਵਾਲੀ ਸਾਡੇ ਕੋਲ ਆਖੀ ਹੈ ਨਹੀਂ ਅਸੀਂ ਬੰਦਿਆਂ ਨੂੰ ਵੀ ਬਾਹਰੋਂ ਹੀ ਵੇਖਿਆ ਹੁਣ ਗੱਡੀ ਨੂੰ ਅੰਦਰੋਂ ਤੇ ਉਹੀ ਵੇਖੇਗਾ ਨਾ ਇੰਜਨ ਖੋਲ ਕੇ ਜਿਹੜਾ ਮਕੈਨਿਕ ਹੋਏਗਾ ਸਾਨੂੰ ਕੀ ਪਤਾ ਅਸੀਂ ਬਾਹਰੋਂ ਵੇਖ ਬੰਦਿਆਂ ਨੂੰ ਵੀ ਵੇਖਿਆ ਬਾਹਰੋਂ ਵੇਖਿਆ ਦੁਨੀਆਂ ਨੂੰ ਵੇਖਿਆ ਬਾਹਰੋਂ ਵੇਖਿਆ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੇਖਿਆ ਅਸੀਂ ਵੀ ਬਾਹਰੋਂ ਹੀ ਵੇਖਿਆ ਬਸ ਰੁਮਾਲੇ ਵੇਖੇ ਮੰਜੀ ਸਾਹਿਬ ਵੇਖੇ ਪਰ ਅਸਲੀ ਤੇ ਵੇਖੇ ਹੀ ਨਹੀਂ ਵੇਦੇ ਵਿੱਚ ਹੀ ਗੁਰੂ ਨਾਨਕ ਹੈ ਪਰ ਜਿਹਦੇ ਕੋਲ ਗਿਆਨ ਦੀ ਚਾਬੀ ਹੋਵੇ ਉਹ ਖੋਲ੍ਹ ਲੈਂਦਾ ਉਹਨੂੰ ਪਤਾ ਇਹੀ ਗੁਰੂ ਨਾਨਕ ਹੈ ਇਹੀ ਗੁਰੂ ਗੋਬਿੰਦ ਸਿੰਘ ਹੈ ਦਸੇ ਪਾਤਸ਼ਾਹੀਆਂ ਹਾਜ਼ਰ ਨਾਜ਼ਰ ਨੇ ਜਿਹਨੂੰ ਜਾਚ ਆ ਗਈ ਬਖਸ਼ਿਸ਼ ਹੋ ਗਈ ਜਿਹਦੇ ਤੇ ਹੁਣ ਉਹ ਬਾਦਸ਼ਾਹ ਸਿਕੰਦਰ ਕਹਿੰਦਾ ਓਏ ਤੂੰ ਮੇਰੇ ਤੋਂ ਵੱਡਾ ਕਿੱਦਾਂ ਹੋ ਗਿਆ, ਦੋ ਕੌਡੀ ਦਾ ਫਕੀਰ ਮੈਂ ਕਿੰਨੀ ਦੁਨੀਆਂ ਨੂੰ ਫਤਿਹ ਕਰ ਰਿਹਾ। ਕਹਿੰਦੇ ਜੋ ਤੂੰ ਕਰ ਰਿਹਾ ਇਹਦਾ ਨਤੀਜਾ ਕੀ ਹੈ, ਤੂੰ ਪਹੁੰਚੇਗਾ ਕਿੱਥੇ, ਸਮਾਪਤੀ ਕਿੱਥੇ ਹੋਣੀ ਹੈ। ਬਾਦਸ਼ਾਹ ਸਿਕੰਦਰ ਨੂੰ ਫਕੀਰ ਪੁੱਛਦਾ ਹੈ ਹੁਣ ਤੂੰ ਕੀ ਕਰਦਾ, ਕਹਿੰਦੇ ਮੈਂ ਦੁਨੀਆਂ ਨੂੰ ਜਿੱਤ ਰਿਹਾ, ਹਿੰਦੁਸਤਾਨ ਜਿੱਤਾਂਗਾ, ਫਿਰ ਕੀ ਕਰੇਗਾ, ਫਿਰ ਕਾਬਲ ਨੂੰ ਜਿੱਤਾਂਗਾ, ਫਿਰ ਕੀ ਕਰੇਗਾ, ਫਿਰ ਕੰਧਾਰ ਨੂੰ ਜਿੱਤਾਂਗਾ, ਫਿਰ ਕੀ ਕਰੇਗਾ। ਬਸ ਏਦਾਂ ਦੱਸਦਿਆਂ ਸਾਰੇ ਦੇਸ਼ ਗਿਣੀ ਜਾਂਦਾ, ਮੈਂ ਆਹ ਦੇਸ਼ ਜਿੱਤ ਲੈਣਾ, ਮੈਂ ਆਹ ਦੇਸ਼ ਜਿੱਤ ਲੈਣਾ, ਮੇਰਾ ਉਹ ਦੇਸ਼ ਫਤਿਹ ਕਰਨ ਵਾਲਾ ਰਹਿ ਗਿਆ। ਕਹਿੰਦੇ ਗੱਲ ਕਿੱਥੇ ਮੁੱਕਦੀ ਆ, ਉਹ ਜਿੱਤ ਕੇ ਆਹ ਦੇਸ਼ ਜਿੱਤ ਕੇ ਆਹ ਦੇਸ਼ ਜਿੱਤ ਕੇ ਜਦੋਂ ਸਾਰੀ ਦੁਨੀਆਂ ਜਿੱਤੀ ਗਈ ਤੇ ਫਕੀਰ ਕਹਿੰਦਾ ਫਿਰ ਕੀ ਕਰੇਗਾ। ਬਾਦਸ਼ਾਹ ਸਿਕੰਦਰ ਕਹਿੰਦਾ ਜਦੋਂ ਸਾਰੀ ਦੁਨੀਆਂ ਜਿੱਤ ਲਈ ਫਿਰ ਮੈਂ ਆਰਾਮ ਕਰਾਂਗਾ। ਖੁਸ਼
ਸਤਨਾਮ
ਧਿਆਨ ਦਿਓ ਪਿਆਰਿਓ, ਫਕੀਰ ਕਹਿੰਦਾ ਓਏ ਬਾਦਸ਼ਾਹ ਸਿਕੰਦਰ ਤੂੰ ਆਰਾਮ ਕਰੇਗਾ, ਓਏ ਕਿੰਨੀਆਂ ਬੀਬੀਆਂ ਨੂੰ ਤੂੰ ਵਿਧਵਾ ਬਣਾ ਦੇਣਾ, ਕਿੰਨਿਆਂ ਬੱਚਿਆਂ ਨੂੰ ਤੂੰ ਅਨਾਥ ਬਣਾ ਦੇਣਾ, ਕਿੰਨੇ ਲੋਕਾਂ ਨੂੰ ਮਾਰੇਗਾ, ਕਿੰਨਾ ਕਤਲੇਆਮ ਕਰੇਗਾ, ਓਏ ਫਿਰ ਜਾ ਕੇ ਪਤਾ ਨੀ ਤੇਰੇ ਕਰਮਾਂ ਚ ਆਰਾਮ ਮਿਲਣਾ ਕਿ ਨਹੀਂ ਮਿਲਣਾ, ਮੈਂ ਹੁਣੇ ਹੀ ਕਰ ਰਿਹਾ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ,
ਤੂੰ ਇੰਨਾ ਕੁਛ ਕਰਨ ਦੇ ਬਾਅਦ ਵੀ ਤੇਰੀ ਮੰਜ਼ਿਲ ਕੀ ਹੈ, ਏਮ ਆਫ ਲਾਈਫ, ਤੇਰੀ ਜ਼ਿੰਦਗੀ ਦਾ ਲਕਸ਼ ਕੀ ਹੈ, ਤੇਰਾ ਮਨੋਰਥ ਕੀ ਆ, ਕਿੱਥੇ ਪਹੁੰਚਣਾ ਚਾਹੁੰਦਾ ਤੂੰ। ਸਿਰਫ ਇਹੀ ਆ ਵੀ ਤੂੰ ਸਾਰੇ ਘੁੰਮ ਘੁਮਾ ਕੇ ਦੁਨੀਆਂ ਨੂੰ ਜਿੱਤ ਕੇ ਤੇ ਫਿਰ ਤੂੰ ਕਹਿੰਦਾ ਮੈਂ ਆਰਾਮ ਕਰਾਂਗਾ। ਉਹ ਫਕੀਰ ਕਹਿੰਦਾ ਵੇ ਤੂੰ ਇੰਨਿਆਂ ਨੂੰ ਮਾਰੇਗਾ ਖਤਮ ਕਰੇਗਾ, ਮੈਂ ਹੁਣੇ ਹੀ ਆਰਾਮ ਕਰ ਰਿਹਾ। ਬਾਦਸ਼ਾਹ ਸਿਕੰਦਰ ਦੀ ਨੀਵੀਂ ਪੈ ਗਈ, ਸਿਰ ਝੁਕਾਤਾ, ਕਿਉਂਕਿ ਨਤੀਜਾ ਤੇ ਉਹੀ ਆ। ਪਰ ਜਿਨ੍ਹਾਂ ਦੇ ਅੰਦਰ ਚਾਹਨਾ ਪੈਦਾ ਹੋ ਗਈ ਉਹਨਾਂ ਦਾ ਆਰਾਮ ਹਰਾਮ ਹੋ ਗਿਆ, ਉਹਨਾਂ ਦੀਆਂ ਨੀਂਦਰਾਂ ਉੱਡ ਗਈਆਂ, ਉਹਨਾਂ ਦੇ ਮਨ ਦਾ ਚੈਨ ਖਤਮ ਹੋ ਗਿਆ, ਉਹਨਾਂ ਦੇ ਮਨ ਦੀ ਸ਼ਾਂਤੀ ਭੰਗ ਹੋ ਗਈ। ਪਰ ਰੱਬ ਦੇ ਪਿਆਰਿਆਂ ਨੂੰ ਪਤਾ ਕੀ ਫਾਇਦਾ ਇੰਨੀ ਚਿੰਤਾ ਕਰਨ ਦਾ, ਨਤੀਜਾ ਤੇ ਇਹੀ ਆ, ਭਾਵੇਂ ਕੋਈ ਕੋਠੀ 'ਚ ਰਹਿੰਦਾ, ਭਾਵੇਂ ਕੋਈ ਕੱਖਾਂ ਦੀ ਛੱਪਰੀ 'ਚ ਰਹਿੰਦਾ, ਜਾਣਾ ਤੇ ਇੱਕ ਦਿਨ ਉਸੇ ਸੀੜੀ 'ਤੇ ਹੀ ਆ, ਨਤੀਜਾ ਤੇ ਉਹੀ ਆ। ਬਾਣੀ ਵੀ ਇਹੀ ਕਹਿੰਦੀ, ਜਗ ਰਚਨਾ ਸਭ ਝੂਠ ਹੈ, ਜਗ ਰਚਨਾ ਸਭ ਝੂਠ ਹੈ, ਰਚਨਾ ਕਿਸੇ ਦੀ ਰਚਨਾ ਬੜੀ ਛੋਟੀ ਜੀ, ਇੱਕ ਛੱਪਰੀ ਬਣਾਈ ਹੈ ਜਾਂ ਕੱਚਾ ਘਰ ਦਿਹਾੜੀ ਕਰਦਾ, ਰਚਨਾ ਤੇ ਹੈ ਛੋਟੀ ਰਚਨਾ, ਕਿਸੇ ਦੀ ਰਚਨਾ ਥੋੜੀ ਹੋਰ ਵੱਧ ਗਈ, ਕੋਠੀ ਬਣਾ ਲਈ, ਟਰੈਕਟਰ ਵੀ ਹੈ, ਪੰਜ ਦਸ ਕਿੱਲੇ ਜ਼ਮੀਨ ਵੀ ਹੈ, ਕਿਸੇ ਦੀ ਰਚਨਾ ਹੋਰ ਵੀ ਵੱਡੀ ਹੈ, ਫੈਕਟਰੀ ਲੱਗੀ ਹੋਈ ਹੈ, 2-4 ਕਰੋੜ ਰੁਪਇਆ ਲੱਗਿਆ ਹੋਇਆ, ਮਜ਼ਦੂਰ ਕੰਮ ਕਰਦੇ ਨੇ, ਕਿਸੇ ਦੀ ਰਚਨਾ ਇਦੋਂ ਵੀ ਵੱਡੀ ਆ, ਅਰਬਾਂ ਦਾ ਮਾਲਕ ਹੈ। ਪਰ ਸਤਿਗੁਰ ਕਹਿੰਦੇ ਰਚਨਾ ਜਿੱਡੀ ਵੱਡੀ ਮਰਜ਼ੀ ਹੋਵੇ ਪਰ ਨਤੀਜਾ ਤੇ ਆਹੀ ਨਿਕਲਣਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੈਰਾਗ ਦੀ ਮੂਰਤ ਬਚਨ ਕਰ ਰਹੇ ਨੇ ਪਿਆਰਿਓ, ਜਗ ਰਚਨਾ ਸਭ ਝੂਠ ਹੈ, 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 ਜਗ ਰਚਨਾ ਸਭ ਝੂਠ ਹੈ। ਕਮਾਲ ਦਾ ਬਚਨ ਹੈ ਮਿੱਤਰਾ, ਉਹ ਪਿਆਰਿਆ ਮਿੱਤਰ ਕਹਿ ਕੇ ਮਹਾਰਾਜ, ਜਾਣ ਲੈ ਹੋਰ ਮੀਰ, ਜਗ ਰਚਨਾ ਸਭ ਝੂਠ, ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋਰ ਮੀਰ, ਜਗ ਰਚਨਾ ਸਭ ਝੂਠ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋਰ ਮੀਰ, ਜਗ
ਜਿਹੜੇ ਰਾਹ ਰਾਹੀ ਜਾਂਦੇ ਇੱਕ ਦਿਨ ਸੈਵੀ ਤੁਰ ਜਾਣਾ ਰਾਹ ਰਾਹੀ ਜਾਂਦੇ ਇੱਕ ਦਿਨ ਸੈਵੀ ਤੁਰ ਜਾਣਾ
ਨਿਕਲਣਾ ਪਿਆ ਰਿਹਾ ਸਮਾਪਤੀ ਤੇ ਇੱਥੇ ਹੀ ਆ ਸਭਨਾ ਸੋਹਰੇ ਵੰਝਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸੋਹ ਨਾਲ
ਪਿਆਰ
ਪਿਆਰ ਆਪਣੇ ਪਤੀ ਪਰਮੇਸ਼ਰ ਨਾਲ ਪ੍ਰੇਮ ਹੋਵੇ ਜਿਹੜੀ ਬੀਬੀ ਕਵੇ ਕਿ ਮੈਂ ਪੇਕਿਆਂ ਦਾ ਹੀ ਖਿਆਲ ਰੱਖਣਾ ਉਹ ਘਰ ਚੱਜ ਤਰ੍ਹਾਂ ਵੱਸਦਾ ਨਹੀਂ ਆ ਖੁਸ਼ ਸਤਨਾਮ
ਸ੍ਰੀ ਵਾਹਿਗੁਰੂ
ਇਹ ਤੇ ਛੱਡ ਜਾਣਾ ਹੈ ਇਹ ਤੇ ਪੇਕੇ ਘਰ ਕਹਿੰਦੇ ਦੁਨੀਆਂ ਸਾਰੀ ਇੱਕ ਦਿਨ ਸਹੁਰੇ ਘਰ ਜਾਣਾ ਪੈਣਾ ਸਭ ਨਾਲ ਸਹੁਰੇ ਵੰਝਣਾ ਜੀਵ ਰੂਪ ਇਸਤਰੀ ਆ ਕਹਿੰਦੇ ਤੇ ਇੱਕ ਦਿਨ ਜਾਣਾ ਪਏਗਾ ਪਤੀ ਸਾਡਾ ਸਾਰਿਆਂ ਦਾ ਪਰਮੇਸ਼ਰ ਹੈ ਤੇ ਜਿਹਦਾ ਉਹਨਾਂ ਨਾਲ ਪ੍ਰੇਮ ਪੈ ਗਿਆ ਨਾਨਕ ਧੰਨ ਸੁਹਾਗਣੀ ਆਖ ਸਤਨਾਮ
ਸ੍ਰੀ ਵਾਹਿਗੁਰੂ
ਉਹ ਜੀਵ ਰੂਪ ਇਸਤਰੀ ਧੰਨ ਹੈ ਜਿਹਦਾ ਆਪਣੇ ਪਤੀ ਪਰਮੇਸ਼ਰ ਨਾਲ ਪਿਆਰ ਹੈ ਤੇ ਜਿਹਦਾ ਪ੍ਰੇਮ ਆਪਣੇ ਧਰਮ ਨਾਲ ਆਪਣੇ ਗੁਰੂ ਨਾਲ ਆਪਣੇ ਮੁਰਸ਼ਦ ਨਾਲ ਉਹ ਇੱਕ ਪਤੀ ਵਰਤਾ ਇਸਤਰੀ ਵਰਗਾ ਹੈ ਤੇ ਜਿਹੜਾ ਦਰ ਦਰ ਤੇ ਧੱਕੇ ਖਾਂਦਾ ਫਿਰਦਾ ਥਾਂ ਥਾਂ ਤੇ ਭਟਕਦਾ ਫਿਰਦਾ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਉਹ ਤੇ ਵਣਜਾਰੇ ਡੁੱਬ ਜਾਣਗੇ ਉਹ ਵਪਾਰੀ ਤੇ ਡੁੱਬ ਜਾਣਗੇ ਜਿਹੜੇ ਆਪਣੇ ਪਿਆਰੇ ਨੂੰ ਆਪਣੇ ਖਸਮ ਨੂੰ ਛੱਡ ਕੇ ਦਰ ਦਰ ਤੇ ਭਟਕਦੇ ਫਿਰਦੇ ਨੇ ਇਹ ਕਨੇਹੀ ਆਸ਼ਕੀ ਦੂਜਾ ਲੱਗਾ ਜਾਏ ਇਹ ਕਾਹਦਾ ਪ੍ਰੇਮ ਹੋਇਆ ਕੋਈ ਗੁਰੂ ਨਾਲ ਪ੍ਰੇਮ ਕਰਦਾ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਕਹਾਉਂਦਾ ਆਪਣੇ ਆਪ ਨੂੰ ਤੇ ਨਾਲੇ ਇੱਥੇ ਮੱਥੇ ਟੇਕੀ ਜਾਂਦਾ ਨਾਲੇ ਦੂਜਿਆਂ ਥਾਵਾਂ ਤੇ ਵੀ ਸਿਰ ਝੁਕਾਈ ਜਾਂਦਾ ਕਹਿੰਦੇ ਓਏ ਕਾਹਦੀ ਆਸ਼ਕੀ ਤੇਰੀ ਤੂੰ ਕਾਹਦਾ ਪ੍ਰੇਮੀ ਹੈ ਗੁਰੂ ਦਾ ਤੇਰਾ ਕਾਹਦਾ ਪ੍ਰੇਮ ਹੈ ਇਹ ਕਨੇਹੀ ਆਸ਼ਕੀ ਦੂਜਾ ਲੱਗਾ ਜਾਏ ਇਹ ਬਾਣੀ ਦਾ ਫੈਸਲਾ ਪਿਆ ਦਿਓ ਇਹ ਸ਼ਬਦ ਜਿਹੜੇ ਅੱਜ ਇਹ ਕੁਝ ਸ਼ਬਦਾਵਲੀ ਇਹੋ ਜਿਹੀ ਬਣ ਗਈ ਜਿਹੜੀ ਅੱਜ ਕਈ ਭੈੜੀ ਵੀ ਲੱਗਦੀ ਆ ਪਰ ਇਹ ਸ਼ਬਦ ਤੇ ਮਹਾਰਾਜ ਨੇ ਵਰਤੇ ਨੇ ਗੁਰਬਾਣੀ ਵਿੱਚ ਇਹ ਤੇ ਬੜੇ ਵਧੀਆ ਸ਼ਬਦ ਸਨ ਪਰ ਕਈ ਲੋਕਾਂ ਨੇ ਸਤਸੰਗ ਜੀ ਇਹਨਾਂ ਦਾ ਅਕਸ਼ ਜਿਹੜਾ ਸੀ ਉਹ ਧੁੰਦਲਾ ਕਰ ਦਿੱਤਾ ਇਹ ਸ਼ਬਦਾਵਲੀ ਜਿਹੜੀ ਅੱਜ ਕੱਲ ਭੈੜੀ ਲੱਗਦੀ ਹੈ ਕਿਉਂਕਿ ਖੇਡ ਬਣ ਗਈ ਨਾ, ਪਰ ਸਤਸੰਗ ਜੋ ਕਿ ਮਹਾਰਾਜ ਨੇ ਆਖਿਆ ਇੱਕ ਪ੍ਰੇਮ ਦੀ ਹੀ ਪਰਿਭਾਸ਼ਾ ਹੈ। ਜੇ ਤੂੰ ਪ੍ਰੇਮੀ ਆ ਤੇ ਤੂੰ ਦਰ ਦਰ ਤੇ ਨਾ ਭਟਕ ਥਾਂ ਥਾਂ ਤੇ ਫਿਰਨ ਵਾਲਾ, ਉਹ ਕਾਹਦਾ ਪ੍ਰੇਮੀ, ਗੁਰੂ ਨਾਲ ਕਾਹਦਾ ਪ੍ਰੇਮ ਆ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਪਤੀਵਰਤਾ ਪਰ ਪੁਰਖ ਹੈ ਨਾ ਦੇਖਿਓ ਚਾਹੈ, ਪੂਰਨ ਪਤੀਵਰਤਾ ਕੈ ਪਤ ਹੀ ਕੈ ਧਿਆਨ ਹੈ। ਧਿਆਨ ਦਿਓ, ਜਿਹੜੀ ਪਤੀਵਰਤਾ ਇਸਤਰੀ ਹੁੰਦੀ ਆ ਨਾ, ਪੂਰਨ ਪਤੀਵਰਤਾ, ਉਹਦਾ ਧਿਆਨ ਆਪਣੇ ਪਤੀ ਵੱਲ ਰਹਿੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜੀ ਪਤੀਵਰਤਾ ਇਸਤਰੀ ਆ ਉਹ ਆਪਣੇ ਪਤੀ ਤੋਂ ਸਵਾਏ ਦੂਜੇ ਵੱਲ ਵੇਖਣਾ ਵੀ ਪਸੰਦ ਨਹੀਂ ਕਰਦੀ। ਗੱਲ ਕਰਨੀ ਤੇ ਦੂਰ ਦੀ ਗੱਲ ਆ, ਖਸਤਨਾ
ਸ੍ਰੀ ਵਾਹਿਗੁਰੂ,
ਦੁਨੀਆਂ ਚ ਰਹਿਣਾ ਤੇ ਵੇਖਣਾ ਤੇ ਪੈਂਦਾ। ਸਿੱਖ ਜਦੋਂ ਲੰਘਦਾ ਇਹਨੂੰ ਮੜੀਆਂ ਮਸਾਣੀਆਂ ਨਜ਼ਰ ਤੇ ਆਉਂਦੀਆਂ ਨੇ, ਵੇਖਣੀਆਂ ਤੇ ਪੈਣਗੀਆਂ ਹੀ, ਲੰਘਣਾ ਜਦੋਂ ਕੋਲ ਦੀ। ਉਹ ਕਹਿੰਦੇ ਜਿਹੜੀ ਪਤੀਵਰਤਾ ਇਸਤਰੀ ਆ ਨਾ, ਪੂਰਨ ਪਤੀਵਰਤਾ, ਉਹਦਾ ਧਿਆਨ ਜਿਹੜਾ ਸਦਾ ਆਪਣੇ ਪਤੀ ਵੱਲ ਰਹਿੰਦਾ। ਦੁਨੀਆਂ ਬੜੀ ਫਿਰਦੀ ਹੈ, ਸੰਸਾਰ ਬਹੁਤ ਵੱਡਾ ਹੈ, ਪਰ ਉਹਦਾ ਧਿਆਨ ਆਪਣੇ ਪਤੀ ਵੱਲ ਹੀ ਰਹਿੰਦਾ। ਭਾਈ ਗੁਰਦਾਸ ਜੀ ਦੂਜਾ ਪ੍ਰਮਾਣ ਦਿੰਦੇ ਨੇ। ਭਾਈ ਸਾਹਿਬ ਕਹਿੰਦੇ ਸਰ ਸਰਤਾ ਸਮੁੰਦਰ ਚਾਤਰਕ ਨਾ ਚਾਹੈ ਕਾਹੂ ਆਸ ਘਨ ਬੂੰਦ ਪ੍ਰਿਯ ਪ੍ਰਿਯ ਗੁਣ ਗਿਆਨ ਹੈ। ਜਿਹੜਾ ਚਾਤਰਕ ਹੈ ਉਹਦੀ ਪਿਆਸ ਉਸ ਦਿਨ ਖਤਮ ਹੁੰਦੀ ਆ ਜਿੱਦਣ ਆਕਾਸ਼ ਵਿੱਚੋਂ ਸਵੰਤੀ ਬੂੰਦ ਟਪਕਦੀ ਹੈ। ਜਿੱਦਣ ਸਵੰਤੀ ਬੂੰਦ ਆਕਾਸ਼ ਵਿੱਚੋਂ ਪਵੇ ਉਹਦੀ ਪਿਆਸ ਹੀ ਉਦਨ ਖਤਮ ਹੁੰਦੀ ਹੈ। ਤੇ ਕਿਸੇ ਨੇ ਚਾਤਰਕ ਨੂੰ ਆਖਿਆ ਗੱਲ ਸੁਣ, ਆ ਸਮੁੰਦਰ ਵਗਦਾ ਹੈ, ਆ ਤਲਾਬ ਨੇ, ਆ ਨਦੀਆਂ ਨਾਲੇ ਚੱਲਦੇ ਨੇ, ਤੂੰ ਇਹਨਾਂ ਚੋਂ ਪਾਣੀ ਪੀ ਲੈ। ਚਾਤਰਕ ਕਹਿੰਦਾ ਵਗਦੇ ਹੋਣਗੇ ਵਗੀ ਜਾਣ, ਪਾਣੀ ਦੀ ਕਮੀ ਨਹੀਂ ਸੰਸਾਰ ਵਿੱਚ, ਪਾਣੀ ਬੜਾ ਹੈ। ਉਹ ਕਹਿੰਦਾ ਪਰ ਮੇਰੀ ਪ੍ਰੀਤੀ ਤੇ ਉਹਦੇ ਨਾਲ ਹੀ ਹੈ ਵੀ ਜੇ ਆਕਾਸ਼ ਵਿੱਚੋਂ ਵਰਖਾ ਹੋਏਗੀ ਤੇ ਮੈਂ ਪਾਣੀ ਫਿਰ ਪੀਣਾ, ਉਹ ਤੇ ਜਦੋਂ ਬਾਰਿਸ਼ ਹੋਵੇ ਚਾਤਰਕ ਜਿਹੜਾ ਉਦੋਂ ਹੀ ਪਾਣੀ ਪੀਂਦਾ, ਉਂਝ ਨਹੀਂ ਪੀਂਦਾ। ਉਹ ਚਾਤਰਕ ਜਿਹੜਾ ਹੈ ਹਰ ਸਮੇਂ ਰੌਲਾ ਪਾਈ ਜਾਂਦਾ, ਉਹਨੂੰ ਕਹਿੰਦੇ ਉਹ ਤੂੰ ਪਾਣੀ ਨੂੰ ਹੀ ਪੀਣਾ, ਤੂੰ ਸਮੁੰਦਰ ਚੋਂ ਪੀ ਲੈ, ਐਡਾ ਵੱਡਾ ਤੂੰ ਪਾਣੀ ਪੀਣਾ ਕਿਸੇ ਹੋਰ ਤਲਾਬ ਚੋਂ ਪੀ ਲੈ, ਤੈਨੂੰ ਕਿੰਨੇ ਕੁ ਪਾਣੀ ਦੀ ਲੋੜ ਹੈ, ਪੀਣਾ ਤੇ ਥੋੜਾ ਜਿਹਾ, ਹੋਰ ਪੀ ਲੈ ਕਿਤੋਂ। ਤੇ ਚਾਤਰਕ ਕਹਿੰਦਾ ਨਹੀਂ, ਵਗਦੇ ਨੇ ਵਗੀ ਜਾਣ, ਮੈਂ ਇਹਨਾਂ ਤੋਂ ਕੀ ਲੈਣਾ, ਬਾਰਿਸ਼ ਹੋਏਗੀ ਤੇ ਪਾਣੀ ਮੈਂ ਫੇਰ ਪੀਣਾ। ਖੁ ਸਤਨਾ
ਸ੍ਰੀ ਵਾਹਿਗੁਰੂ,
ਆਸ ਕੰਨ ਬੂੰਦ ਪ੍ਰਿਯ ਪ੍ਰਿਯ ਗੁਣ ਗਿਆਨ ਹੈ, ਆਵਾਜ਼ਾਂ ਮਾਰਦਾ ਹੈ ਤੇ ਸਾਧ ਸੰਗਤ ਫਿਰ ਉਹਦੀ ਅਰਦਾਸ ਪੁਕਾਰ ਸੁਣੀ ਜਾਂਦੀ। ਤੀਜਾ ਪ੍ਰਮਾਣ ਭਾਈ ਗੁਰਦਾਸ ਜੀ ਨੇ ਚਕੋਰ ਦਾ ਦਿੱਤਾ, ਦਿਨ ਕਰ ਓਰ ਭੋਰ ਚਾਹਤ ਨਹੀਂ ਚਕੋਰ, ਮਨ ਬਚ ਕਰਮ ਹਿਮ ਕਰ ਪ੍ਰਿਯ ਪ੍ਰਾਨ ਹੈ। ਚਕੋਰ ਨੂੰ ਕਿਸੇ ਨੇ ਆਖਿਆ ਗੱਲ ਸੁਣ, ਚਕੋਰੇ ਛੱਡ ਖਹਿੜਾ ਚੰਦਰਮਾ ਦਾ, ਮੱਸੇ ਵਾਲੀ ਰਾਤ ਨੂੰ ਤੇ ਦਿਸਦਾ ਹੀ ਨਹੀਂ ਚੰਦਰਮਾ, ਤੇ ਤੇਰੀ ਪ੍ਰੀਤੀ ਚੰਦਰਮਾ ਨਾਲ ਹੈ, ਨਾਲੇ ਚੰਦਰਮਾ ਤੇ ਵੱਧਦਾ ਘਟਦਾ ਰਹਿੰਦਾ, ਤੂੰ ਆਪਣਾ ਪ੍ਰੇਮ ਸੂਰਜ ਨਾਲ ਪਾਲਾ, ਨਾਲੇ ਕਿੱਡਾ ਵੱਡਾ ਹੈ, ਛੱਡੇ ਦਾ ਖਹਿੜਾ ਤੂੰ ਸੂਰਜ ਨਾਲੇ ਕਿੱਡਾ ਵੱਡਾ ਹੈ। ਸੂਰਜ ਤੋਂ ਚੰਦਰਮਾ ਉਧਾਰੀ ਰੋਸ਼ਨੀ ਲੈਂਦਾ, ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ, ਚੰਦਰਮਾ ਸੂਰਜ ਦੀ ਰੋਸ਼ਨੀ ਨਾਲ ਪ੍ਰਕਾਸ਼ ਕਰੇ। ਉਹ ਕਹਿੰਦੇ ਤੂੰ ਇਹਦਾ ਖਹਿੜਾ ਛੱਡ ਦੇ, ਤੂੰ ਵੱਡੇ ਨਾਲ ਯਾਰੀ ਪਾ ਲੈ। ਤੇ ਅੱਗੋਂ ਚਕੋਰ ਕੀ ਕਹਿੰਦੀ ਆ, ਸੂਰਜ ਜਿਹੜਾ ਵੱਡਾ ਹੈ ਚੰਦਰਮਾ ਨਾਲੋਂ ਕਈ ਗੁਣਾ ਵੱਡਾ ਹੈ, ਵੱਡਾ ਹੋਏਗਾ ਆਪਣੇ ਘਰ ਹੋਏਗਾ, ਮੈਂ ਇੱਥੋਂ ਕੀ ਲੈਣਾ। ਸੂਰਜ ਜਿਹੜਾ ਵੱਡਾ ਹੋਏਗਾ ਆਪਣੇ ਘਰ ਹੋਏਗਾ, ਪਰ ਚੰਦਰਮਾ ਭਾਵੇਂ ਨਜ਼ਰ ਨਾ ਆਵੇ ਮੱਸੇ ਵਾਲੀ ਰਾਤ ਨੂੰ,
ਪਰ ਮੇਰੀ ਪ੍ਰੀਤੀ ਤੇ ਇਸੇ ਨਾਲ ਹੈ, ਮਨ ਬਚ ਕਰਮ ਕਰਕੇ ਮੈਂ ਤੇ ਇਹਦੇ ਨਾਲ ਹੀ ਜੁੜੀ ਹੋਈ ਹਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੈਂ ਕੀ ਲੈਣਾ ਸੂਰਜ ਤੋਂ, ਮੈਂ ਕੀ ਲੈਣਾ, ਵੱਡਾ ਹੋਏਗਾ ਹੋਈ ਜਾ। ਧਿਆਨ ਦਿਓ ਪਿਆਰਿਓ, ਗੁਰਸਿੱਖ ਜਿਹੜਾ ਨਾ ਉਹ ਇਹ ਨਹੀਂ ਵੇਖਦਾ ਕਿ ਦੁਨੀਆ ਕਿੱਧਰ ਨੂੰ ਜਾ ਰਹੀ ਹੈ, ਸਿੱਖ ਇਹ ਨਹੀਂ ਵੇਖਦਾ ਕਿ ਲੋਕ ਕਿੱਧਰ ਨੂੰ ਜਾ ਰਹੇ ਨੇ, ਸਿੱਖ ਇਹ ਨਹੀਂ ਵੇਖਦਾ ਕਿ ਬਹੁਤੀ ਭੀੜ ਕਿੱਥੇ ਹੈ, ਸਿੱਖ ਇਹ ਨਹੀਂ ਵੇਖਦਾ ਬਹੁਤੇ ਟਰੱਕ ਟਰਾਲੀਆਂ ਭਰ ਭਰ ਕਿਹੜੇ ਬਾਬਿਆਂ ਵੱਲ ਜਾ ਰਹੇ ਨੇ। ਉਹਨੇ ਇਹ ਵੇਖਣਾ ਵੀ ਮੇਰੀ ਪ੍ਰੀਤੀ ਗੁਰੂ ਗ੍ਰੰਥ ਸਾਹਿਬ ਮਾਰਨ ਨਾਲ ਹੈ, ਮੇਰੇ ਗੁਰਦੁਆਰਾ ਸਾਹਿਬ ਭਾਵੇਂ ਚਾਰ ਆਉਣ, ਭਾਵੇਂ ਦਸ ਆਉਣ, ਭਾਵੇਂ ਪੰਦਰਾਂ ਆਉਣ, ਉਹ ਭਾਵੇਂ ਇੱਕ ਵੀ ਨਾ ਆਵੇ, ਮੈਂ ਆਪਣੀ ਪ੍ਰੀਤੀ ਗੁਰੂ ਗ੍ਰੰਥ ਸਾਹਿਬ ਮਾਰਨ ਨਾਲੋਂ ਟੁੱਟਣ ਨਹੀਂ ਦੇਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ।
ਮਨ ਬਚ ਕਰਮ ਹਿਮਕਰ ਪ੍ਰਿਯ ਪ੍ਰਾਨ ਹੈ। ਇਸੇ ਤਰ੍ਹਾਂ ਤੈਸੇ ਗੁਰਸਿੱਖ ਆਨ ਦੇਵ ਸੇਵ ਰਹਿਤ ਪੈ, ਸਹਿਜ ਸੁਭਾਵ ਨਾ ਅਵਗਿਆ ਅਭਿਮਾਨ ਹੈ। ਕਹਿੰਦੇ ਜਿਹੜਾ ਗੁਰਸਿੱਖ ਹੈ ਨਾ, ਗੁਰਸਿੱਖ ਉਹਦੀ ਵੀ ਜਿਹੜੀ ਪ੍ਰੀਤੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ, ਉਹਦੀ ਪ੍ਰੀਤੀ ਵੀ ਆਪਣੇ ਗੁਰੂ ਨਾਲ ਆ, ਆਪਣੇ ਮੁਰਸ਼ਦ ਨਾਲ ਆ। ਉਹ ਸਹਿਜ ਸੁਭਾਵ, ਉਹ ਸਹਿਜ ਵਿੱਚ ਰਹਿੰਦਾ ਹੈ, ਹੰਕਾਰ ਵਿੱਚ ਆ ਕੇ ਕਿਸੇ ਦੀ ਅਵੱਗਿਆ ਨਹੀਂ ਕਰਦਾ ਤੇ ਦਰਦਾਂ ਉੱਤੇ ਜਾ ਕੇ ਸਿਰ ਨਹੀਂ ਚੁਕਾਉਂਦਾ, ਜਿਹੜਾ ਪੂਰਨ ਗੁਰਸਿੱਖ ਹੈ। ਜਿਵੇਂ ਪਤੀ ਵਰਤਾ ਇਸਤਰੀ ਨੂੰ ਆਪਣੇ ਪਤੀ ਤੋਂ ਬਿਨਾਂ ਹੋਰ ਕੋਈ ਚੰਗਾ ਨਹੀਂ ਲੱਗਦਾ, ਚਾਤਰਕ ਨੂੰ ਬਾਰਿਸ਼ ਹੋਵੇ ਤੇ ਤਾਂ ਹੀ ਪਾਣੀ ਪੀਂਦਾ, ਉਂਜ ਨਹੀਂ ਪਾਣੀ ਪੀ ਸਕਦਾ। ਚਕੋਰ ਦੀ ਪ੍ਰੀਤੀ ਚੰਦਰਮਾ ਨਾਲ, ਸੂਰਜ ਵੱਡਾ ਹੋਏ, ਵੱਡਾ ਤੇ ਵੱਡਾ ਰਵੇ, ਮੈਂ ਤੋਂ ਕੀ ਲੈਣਾ, ਮੇਰੀ ਪ੍ਰੀਤੀ ਚੰਦਰਮਾ ਨਾਲ। ਇਸੇ ਤਰ੍ਹਾਂ ਪਿਆਰਿਓ, ਜਿਹੜਾ ਗੁਰਸਿੱਖ ਹੈ ਉਹਦੀ ਪ੍ਰੀਤੀ ਗੁਰੂ ਨਾਲ, ਉਹਨੇ ਦਰ ਦਰ ਤੇ ਨਹੀਂ ਭਟਕਣਾ। ਤੇ ਜਿਹੜਾ ਦਰ ਦਰ ਤੇ ਫਿਰਦਾ, ਫਿਰ ਜੋ ਕੂਕਰ ਦਰ ਦਰ ਫਿਰੇ, ਦੁਰ ਦੁਰ ਕਹੇ ਸਭ ਕੋਏ, ਇੱਕ ਦਰਕਾ ਹੋਏ ਰਹੇ ਦੁਰ ਦੁਰ ਕਹੇ ਨਾ ਕੋਏ। ਬਹੁਤੀਆਂ ਬੇੜੀਆਂ ਚ ਪੈਰ ਰੱਖਣ ਵਾਲੇ ਉਹ ਪਾਰ ਨਹੀਂ ਹੋ ਸਕਦੇ, ਪਾਰ ਹੋਣ ਵਾਸਤੇ ਇੱਕ ਬੇੜੀ ਚ ਸਵਾਰ ਹੋਣਾ ਪੈਂਦਾ। ਜੇ ਕੋਈ ਦੋ ਬੇੜੀਆਂ ਚ ਪੈਰ ਰੱਖ ਲੇ ਤੇ ਆਖੇ ਮੈਂ ਪਾਰ ਹੋ ਜਾ, ਨਹੀਂ ਹੋ ਸਕਦਾ। ਦੋ ਬੇੜੀਆਂ ਦੇ ਅਸਵਾਰ ਜਿਹੜੇ, ਉਹਨਾਂ ਨੂੰ ਕਨਾਰਾ ਨਹੀਂ ਮਿਲਦਾ। ਬੇੜੀਆਂ ਦੇ ਅਸਵਾਰ ਜਿਹੜੇ, ਉਹਨਾਂ ਨੂੰ ਕਨਾਰਾ ਨਹੀਂ ਮਿਲਦਾ। ਬੇੜੀਆਂ ਦੇ ਅਸਵਾਰ ਜਿਹੜੇ, ਉਹਨਾਂ ਨੂੰ ਕਨਾਰਾ ਨਹੀਂ ਮਿਲਦਾ। ਬੇੜੀਆਂ ਦੇ ਅਸਵਾਰ ਜਿਹੜੇ, ਉਹਨਾਂ ਨੂੰ ਕਨਾਰਾ ਨਹੀਂ ਮਿਲਦਾ। ਬੇੜੀਆਂ ਦੇ ਅਸਵਾਰ ਜਿਹੜੇ,
ਸਵਾਰ ਜਿਹੜੇ, ਨਾਲ ਨਹੀਂ ਮਿਲਦਾ।
ਖਿਆਲ ਰੱਖਣ ਵਾਲਾ ਕਦੇ ਪਾਰ ਨਹੀਂ ਹੋ ਸਕਦਾ। ਜੇ ਪਾਰ ਹੋਣਾ ਹੈ ਤੇ ਇੱਕ ਬੇੜੀ ਵਿੱਚ ਪੈਰ ਰੱਖਣਾ ਪੈਣਾ ਪਿਆਰਿਓ। ਬੇਨਤੀ ਆ ਸੰਗਤ ਦੇ ਚਰਨਾਂ ਚ, ਜਿੱਥੇ ਜਿੱਥੇ ਬੈਠੇ ਹੋ ਉੱਥੇ ਬੈਠੇ ਰਹਿਣਾ, ਰਾਹ ਨਹੀਂ ਮਿਲਣਾ ਕਿਸੇ ਨੂੰ, ਅੱਗੇ ਅੱਗੇ ਨਹੀਂ ਹੋਣਾ। ਪਹਿਰੇਦਾਰਾਂ ਨੂੰ ਬੇਨਤੀ ਆ ਵੀ ਸਾਰੀ ਸੰਗਤ ਨੇ ਮੱਥਾ ਟੇਕ ਲਿਆ, ਲਗਭਗ ਸਾਰੇ ਆ ਹੀ ਗਏ ਨੇ, ਰਸਤਾ ਜਿਹੜਾ ਹੈ ਇਹਨੂੰ ਪਿੱਛੋਂ ਬੰਦ ਕਰ ਦਿਓ। ਜਦੋਂ ਆਨੰਦ ਸਾਹਿਬ ਪੜ੍ਹਾਂਗੇ ਜਾਂ ਗੁਰੂ ਸਤੋਤਰ ਪੜ੍ਹਾਂਗੇ, ਰਹਿੰਦੀ ਸੰਗਤ ਬਾਅਦ ਵਿੱਚ ਮੱਥਾ ਟੇਕ ਲਵੇਗੀ, ਰਾਹ ਜਿਹੜਾ ਪਿੱਛੋਂ ਬੰਦ ਕਰ ਦਿੱਤਾ ਜਾਏ, ਬਾਅਦ ਚ ਮੱਥਾ ਟੇਕ ਲੈਣਗੇ ਸਾਰੇ। ਹੁਣ ਆਪਾਂ ਜਰਾ ਕੇ ਇਕਾਗਰਤਾ ਬਣਾਈਏ, ਜਿੰਨਾ ਚਿਰ ਸੰਗਤ ਆਉਂਦੀ ਰਹਿੰਦੀ ਆ ਹਿੱਲ ਜੁੱਲ ਨਹੀਂ ਖਤਮ ਹੁੰਦੀ। ਮੈਂ ਵੇਖ ਰਿਹਾ ਮਨ ਤੇ ਸਾਡਾ ਅੱਗੇ ਹੀ ਬੜਾ ਚੰਚਲ ਹੈ, ਟਿਕਣ ਵਾਲਾ ਹੈ ਨਹੀਂ। ਬਾਰ ਬਾਰ ਕਈ ਮੈਂ ਵੇਖਦਾ, ਕਈ ਬਾਰ ਬਾਰ ਧਿਆਨ ਪਰੇ ਨੂੰ ਕਰਦੇ ਨੇ, ਬਾਰ ਬਾਰ ਵੇਖਦੇ ਨੇ ਵੀ ਕਿਹੜਾ ਆ ਗਿਆ, ਹੁਣ ਬੈਠੂ ਕਿੱਥੇ ਕੁ ਜਾ ਕੇ, ਇਹ ਨਾਲ ਨਾਲ ਗਰਦਨ ਵੀ ਘੁਮਾਉਂਦੇ ਨੇ, ਫਿਰ ਉਹ ਆਨੰਦ ਨਹੀਂ ਬਣਦਾ। ਆਪਣੀ ਜਿਹੜੀ ਆ ਉਹ ਤਾਰ ਟੁੱਟ ਜਾਂਦੀ ਹੈ, ਜੇ ਤਾਰ ਟੁੱਟ ਜਾਏ ਤੇ ਫਿਰ ਬਲਬ ਨਹੀਂ ਜਗਦਾ। ਜੇ ਤੁਹਾਡੀ ਸੰਗਤ ਦੀ ਨਜ਼ਰ ਮੇਰੇ ਤੇ ਨਾ ਪਵੇ, ਆਪਣੀ ਸੰਗਤ ਦੀ ਤੇ ਦਾਸ ਦੀ ਜਦੋਂ ਤਾਰ ਟੁੱਟ ਜਾਂਦੀ ਹੈ ਤੇ ਫਿਰ ਇਹ ਦਾਸ ਬੋਲਣ ਤੋਂ ਬੋਲਣ ਦੀ ਫਿਰ ਸਮਰੱਥਾ ਨਹੀਂ ਰਹਿੰਦੀ ਮੇਰੇ ਚ, ਜਦੋਂ ਸੰਗਤ ਦਾ ਧਿਆਨ ਟੁੱਟ ਜਾਏ। ਕਿਰਪਾ ਕਰੋ ਜਰਾ ਇਕਾਗਰਤਾ ਬਣਾਓ, ਰਸਤਾ ਅੱਧ ਵਿਚਾਲਿਓ, ਪੰਜ ਚਾਰ ਸੇਵਾਦਾਰ ਬੈਠ ਜਾਓ ਪਿਆਰਿਓ ਅੱਧ ਚ ਜਾ ਕੇ, ਸੰਗਤ ਨੂੰ ਪਿੱਛੇ ਹੀ ਬਿਠਾਈ ਚੱਲੋ ਜਿਹੜੀ ਸੰਗਤ ਆਏਗੀ, ਬਾਅਦ ਚ ਮੱਥਾ ਟਿਕਾ ਦੇਵਾਂਗੇ। ਸੰਗਤ ਨੂੰ ਨਾਲੇ ਸਮਝਾਈ ਜਾਇਓ, ਕਿਤੇ ਗੁੱਸਾ ਨਾ ਕਰਨ ਵੀ ਮੱਥਾ ਨਹੀਂ ਟੇਕਣ ਦਿੱਤਾ, ਪਰ ਤੁਹਾਨੂੰ ਤੇ ਪਤਾ ਹੀ ਆ ਤਿੰਨ ਚਾਰ ਸਾਲ ਤੋਂ ਦਾਸ ਇਸ ਇਲਾਕੇ ਚ ਆਉਂਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਸਤਿਕਾਰ ਦੀਆਂ ਬੇਨਤੀਆਂ ਸਦਾ ਕਰੀ ਦੀਆਂ। ਇਹ ਤਾਂ ਬੇਨਤੀ ਕੀਤੀ ਹੈ ਵੀ ਜਰਾ ਇਕਾਗਰਤਾ ਬਣ ਜਾਏ, ਪੰਜ ਚਾਰ ਸੇਵਾਦਾਰ ਪਿੱਛੇ ਬੈਠ ਜਾਣ, ਪਿੱਛੇ ਹੀ ਬਿਠਾ ਦਿਆ ਕਰੋ, ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਤੇ ਭਾਈਆਂ ਨੂੰ ਭਾਈਆਂ ਵਾਲੇ ਪਾਸੇ। ਲਓ ਜਰਾ ਇਕਾਗਰਤਾ ਬਣਾਓ। ਇੱਕ ਬੇੜੀ ਤੇ ਸਵਾਰ ਹੋਣਾ ਪੈਣਾ ਜੇ ਪਾਰ ਲੰਘਣਾ, ਤੇ ਜਿਹੜਾ ਦੋ ਦੋ ਬੇੜੀਆਂ ਤੇ ਪੈਰ ਰੱਖੇ ਉਹ ਕਦੇ ਵੀ ਪਾਰ ਨਹੀਂ ਹੋ ਸਕਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਤੇ ਜੋਤ ਜਗਾਉਂਦੇ ਆ, ਤੇ ਸਤਿਗੁਰਾਂ ਦੇ ਕੋਲ ਬੇਅੰਤ ਸੰਗਤਾਂ ਆਉਂਦੀਆਂ ਨੇ, ਵਪਾਰੀ ਬਹੁਤੇ ਆਉਂਦੇ ਨੇ, ਜਗਿਆਸੂ ਕੋਈ ਵਿਰਲਾ ਆਉਂਦਾ, ਵਪਾਰੀ ਅਸੀਂ ਸਾਰੇ ਹੀ ਆ। ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਵਪਾਰ। ਮੈਂ ਇੰਨਾ ਨਿਤਨੇਮ ਕਰਨਾ, ਮੈਨੂੰ ਤੁਸੀਂ ਦੱਸੋ ਕੀ ਦਿਓਗੇ। ਮੈਂ ਸੁਖਮਨੀ ਸਾਹਿਬ ਪੜ੍ਹਦਾ, ਸੱਚੇ ਪਾਤਸ਼ਾਹ ਦੱਸੋ ਫਿਰ ਕਰ ਦਿਓ ਕਿਰਪਾ। ਪਰ ਜਿਹੜੇ ਵਪਾਰੀ ਨੇ ਉਹਨਾਂ ਨੂੰ ਦਾਤਾਂ ਤੇ ਮਿਲ ਜਾਣਗੀਆਂ, ਗਾਂਹ ਪੱਲੇ ਕੁਛ ਨਹੀਂ ਰਹਿਣਾ। 10 ਰੁਪਈਏ ਕੋਲ ਨੇ, ਖਰੀਦ ਲਓ ਕੋਈ ਚੀਜ਼, ਜਿਹੜੀ ਵਸਤੂ ਖਰੀਦੋਗੇ ਉਹ ਤੁਹਾਡੇ ਕੋਲ ਹੋਏਗੀ, ਪਰ 10 ਰੁਪਈਏ ਤੇ ਉਹਨੂੰ ਦੇਣੇ ਪੈਣਗੇ, ਉਹ ਤੇ ਨਹੀਂ ਕੋਲ ਰਹਿਣੇ। ਜੇ ਸੁਖਮਨੀ ਸਾਹਿਬ ਪੜ੍ਹ ਕੇ ਕਹਿੰਦਾ ਫਲ ਦੇ ਦਿਓ, ਫਲ ਮਿਲ ਜਾਏਗਾ ਤੈਨੂੰ, ਪਰ ਉਹ ਸੁਖਮਨੀ ਸਾਹਿਬ ਦਾ ਜਿਹੜਾ ਫਲ ਸੀ ਗਾਂਹ ਲੋੜ ਪੈਣੀ ਸੀ ਉੱਥੇ ਖਤਮ ਹੋ ਗਿਆ, ਉਹ ਤੇ ਤੂੰ ਵਰਤੀ ਗਿਆ ਇੱਥੇ ਹੀ। ਯਤਨ ਇਹ ਕਰੋ, ਪਾਠ ਨਿਤਨੇਮ ਵੱਧ ਤੋਂ ਵੱਧ ਕਰੋ ਤੇ ਮੰਗਾਂ ਘੱਟ ਮੰਗੀਏ। ਨਾਮ ਦੀ ਦਾਤ ਮੰਗੀ ਉਹਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ, ਹਾਥੀ ਦੀ ਪੈੜ ਚ ਸਾਰੇ ਜਾਨਵਰਾਂ ਦੀਆਂ ਪੈੜਾਂ ਆ ਜਾਂਦੀਆਂ, ਨਾਮ ਮੰਗ ਲਿਆ ਤੇ ਸਭ ਕੁਝ ਹੀ ਆ ਜਾਣਾ ਵਿੱਚ। ਤੇ ਲਾਈਨਾਂ ਲੱਗੀਆਂ ਹੋਈਆਂ ਨੇ, ਸੰਗਤਾਂ ਨਮਸਕਾਰਾਂ ਕਰਦੀਆਂ ਨੇ। ਇੱਕ ਗੁਰਸਿੱਖ ਭਾਈ ਪਤੰਗ ਨਾਂ ਸੀ ਉਹਦਾ, ਹੱਥ ਜੋੜੇ ਗਲ ਚ ਪੱਲਾ ਪਾਇਆ, ਸਿਰ ਝੁਕਾਇਆ ਤੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ। ਸਤਿਗੁਰ ਕਹਿੰਦੇ ਕੀ ਚਾਹੀਦਾ? ਕਹਿੰਦਾ ਜਿਹੜੀ ਇਹ ਦੁਕਾਨ ਹੈ ਮੈਨੂੰ ਉਹੀ ਸੌਦਾ ਦੇ ਦਿਓ, ਜਿਹੜੀ ਦੁਕਾਨ ਹੈ ਨਾ ਇਹ, ਉਹ ਸੌਦਾ ਮੇਰੀ ਝੋਲੀ ਚ ਪਾ ਦਿਓ। ਹੁਣ ਸਾਧ ਸੰਗਤ ਸੋਨੇ ਦੀ ਦੁਕਾਨ ਤੇ ਸੁਨਿਆਰ ਦੀ ਦੁਕਾਨ ਤੇ ਜਾ ਕੇ ਕੋਈ ਆਖੇ ਮੈਨੂੰ ਲੋਹੇ ਦੇ ਗਾਡਰ ਦੇ ਦਿਓ, ਸੋਹਣਾ ਲੱਗਦਾ? ਕੋਈ ਲੋਹੇ ਦੀ ਦੁਕਾਨ ਤੇ ਜਾ ਕੇ ਆਖੇ ਮੈਨੂੰ ਸੋਨਾ ਦੇ ਦਿਓ, ਚੰਗਾ ਲੱਗਦਾ ਕਿਤੇ? ਜੇ ਉਹੋ ਜਿਹੀ ਦੁਕਾਨ ਹੋਵੇ, ਉਹੋ ਜਿਹੀ ਚੀਜ਼ ਮੰਗਦੇ ਸੋਹਣੇ ਲੱਗਣੇ ਆ ਪਿਆਰੇ ਹੋ ਆਪਾਂ। ਇਹ ਜਿਹੜੀ ਦੁਕਾਨ ਹੈ ਨਾ, ਹੈ ਤੇ ਦਾਤ ਇੱਥੇ ਨਾਮ ਦੀ ਮੰਗਣੀ ਸੀ, ਪਰ ਆਪਾਂ ਇੱਥੇ ਆ ਕੇ ਵੀ ਉਹ ਦੁਨਿਆਵੀ ਪਦਾਰਥ ਹੀ ਮੰਗੀ ਜਾਂਦੇ। ਦੁੱਧ ਪੁੱਤ ਜ਼ਮੀਨਾਂ ਘਰ ਦੇ ਸੁੱਖ ਇੱਥੋਂ ਮੰਗਣੇ ਨੇ, ਪਰ ਇਹ ਵੀ ਆਖਣਾ ਸੱਚੇ ਪਾਤਸ਼ਾਹ ਜਿਹਦੇ ਵਾਸਤੇ ਇਹ ਗੁਰਦੁਆਰਾ ਬਣਿਆ, ਜਿਹਦੇ ਵਾਸਤੇ ਆਪ ਜੀ ਨੇ ਬਖਸ਼ਿਸ਼ ਕੀਤੀ, ਬਾਜਾਂ ਵਾਲੇ ਕਿਰਪਾ ਕਰਕੇ ਗਏ, ਉਹ ਦਾਤ ਅੰਮ੍ਰਿਤ, ਅੰਮ੍ਰਿਤ ਦੀ ਦਾਤ ਮੇਰੀ ਝੋਲੀ ਚ ਪਾਓ, ਅੰਮ੍ਰਿਤ ਵੇਲਾ ਮੇਰੀ ਝੋਲੀ ਚ ਪਾਓ, ਅੰਮ੍ਰਿਤਮਈ ਬਾਣੀ ਪੜ੍ਹਨ ਦਾ ਬਲ ਮੇਰੀ ਝੋਲੀ ਚ ਪਾਓ, ਨਿਤਨੇਮ ਮੇਰੀ ਝੋਲੀ ਚ ਪਾਓ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਅੰਮ੍ਰਿਤ ਵਰਗੀ ਮਿੱਠੀ ਬੋਲੀ ਮੇਰੀ ਝੋਲੀ ਚ ਪਾਓ। ਆਖੋ ਸਤਨਾਮ,
ਵਾਹਿਗੁਰੂ।
ਇਹ ਦਾਤਾ ਮੇਰੀ ਝੋਲੀ ਚ ਪਾਓ, ਜਿਹੜੀ ਦੁਕਾਨ ਤੇ ਜਿਹੜੇ ਦਰ ਤੇ ਆਏ ਆ ਉਹੋ ਜੀ ਵਸਤੂ ਮੰਗਣੀ ਚਾਹੀਦੀ ਆ। ਤੇ ਭਾਈ ਪਤੰਗ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਮੈਨੂੰ ਹੋਰ ਨੀ ਕੁਝ ਚਾਹੀਦਾ, ਮੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਮਾਲਕਾ, ਤੇਥੋਂ ਇਹੋ ਮੰਗ ਮੰਗਾ ਨਾ ਕੋਈ ਮੰਗ ਮਾਲਕਾ, ਮੈਨੂੰ ਹੋਰ ਨੀ ਕੁਝ ਚਾਹੀਦਾ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕਹੋ ਸਦਾ ਰਹੋ
ਰੰਗ ਰਾਤਾ
ਰੰਗ ਰਾਤਾ। ਮਹਾਰਾਜ ਰੰਗ ਚਾੜ ਦਿਓ, ਨਾਮ ਦਾ ਕਰ ਦਿਓ ਕਿਰਪਾ, ਭਰ ਦਿਓ ਝੋਲੀ। ਸਤਿਗੁਰੂ ਬੜੇ ਖੁਸ਼ ਹੋਏ ਤੇ ਬਖਸ਼ਿਸ਼ ਕੀਤੀ, ਸਿਰ ਤੇ ਰੱਖਿਆ ਹੱਥ, ਸਿਰ ਤੇ ਹੱਥ ਰੱਖ ਕੇ ਅੱਗੇ ਅੱਗੇ ਮਹਾਰਾਜ ਵਾਹਿਗੁਰੂ ਕਹਿੰਦੇ ਨੇ, ਮਗਰ ਮਗਰ ਉਹ ਬੋਲਦਾ, ਲੈ ਭਾਈ ਇਹਦਾ ਸਿਮਰਨ ਕਰਿਆ ਕਰ, ਸਿਮਰਨ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਦਾ। ਇਹਨੇ ਕੁਛ ਵੀ ਨਹੀਂ ਮਹਾਰਾਜ ਤੋਂ ਮੰਗਿਆ, ਭਾਵੇਂ ਗਰੀਬੀ ਬੜੀ ਸੀ ਘਰ ਚ, ਕਈ ਦਿਨ ਫਿਰ ਰਹਿ ਕੇ ਸੇਵਾ ਕੀਤੀ, ਕਿਰਪਾ ਹੋ ਗਈ ਮਹਾਰਾਜ ਦੀ, ਜੀਵਨ ਬਣਾ ਦਿੱਤਾ ਮਹਾਰਾਜ ਨੇ।
ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋਈ, ਜੀਵਨ ਬਦਲ ਗਿਆ।
ਕਿਰਪਾ ਤੇ ਤੁਸੀਂ ਕੀਤੀ ਆ, ਮੇਰਾ ਜੀਵਨ ਤੇ ਬਣਾਇਆ, ਪਰ ਕਿਰਪਾ ਹੁਣ ਮੇਰੇ ਤੇ ਤੁਸੀਂ ਵੀ ਰੱਖਣੀ ਆ।
ਮੈਂ ਤੇਰਾ ਹੋ ਗਿਆ ਜੀ, ਮਾਲਕਾ ਬਣ ਕੇ ਰਹੀ ਤੂੰ ਮੇਰਾ, ਤੇਰਾ ਹੋ ਗਿਆ ਜੀ, ਮਾਲਕਾ ਬਣ ਕੇ ਰਹੀ ਤੂੰ ਮੇਰਾ, ਤੇਰਾ ਹੋ ਗਿਆ ਜੀ, ਮਾਲਕਾ ਬਣ ਕੇ ਰਹੀ ਤੂੰ ਮੇਰਾ, ਤੇਰਾ ਹੋ ਗਿਆ ਜੀ, ਮਾਲਕਾ ਬਣ ਕੇ ਰਹੀ ਤੂੰ ਮੇਰਾ, ਤੇਰਾ ਹੋ ਗਿਆ ਜੀ, ਮਾਲਕਾ ਬਣ ਕੇ ਰਹੀ ਤੂੰ ਮੇਰਾ, ਮੈਂ ਤੇਰਾ ਹੋ ਗਿਆ ਜੀ, ਮਾਲਕਾ ਬਣ ਕੇ ਰਹੀ ਤੂੰ ਮੇਰਾ। ਦੁੱਖ ਦੁਨੀਆ ਮੋੜ ਲਵੇ, ਦੁਨੀਆ ਮੋੜ ਲਵੇ, ਇੱਕ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ, ਮਾਲਕਾ 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 ਤੂੰ ਮੁਖੜਾ ਨਾ ਮੋੜੀ,
ਮੁੱਖ ਮੋੜ ਲਵੇ ਮੈਨੂੰ ਕੋਈ ਡਰ ਨਹੀਂ। ਮਹਾਰਾਜ ਜੀ ਤੁਸੀਂ ਨਾ ਮੁੱਖ ਮੋੜਿਆ ਜੀ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ, ਕਹਿੰਦੇ ਓਏ ਤੂੰ ਨਾ ਮੁੱਖ ਮੋੜੀ, ਮੈਂ ਕਿਸੇ ਤੋਂ ਮੁੱਖ ਨਹੀਂ ਮੋੜਦਾ।
ਸਤਿ ਸ੍ਰੀ ਅਕਾਲ।
ਯਾਦ ਰੱਖਿਓ ਪਿਆਰਿਓ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਤਿਗੁਰੂ ਕਿਸੇ ਤੋਂ ਮੁੱਖ ਨਹੀਂ ਮੋੜਦੇ, ਅਸੀਂ ਮੁੱਖ ਮੋੜ ਲੈਂਦੇ। ਸਤਿਗੁਰੂ ਤੇ ਸਦਾ ਹੀ ਦਿਆਲ ਨੇ, ਉਹ ਤੇ ਸਦਾ ਹੀ ਬਖਸ਼ਿਸ਼ ਕਰ ਰਹੇ ਨੇ। ਜਦੋਂ ਬਾਰਿਸ਼ ਪੈਂਦੀ ਹੈ ਸਭ ਥਾਵਾਂ ਤੇ ਪੈਂਦੀ ਹੈ। ਇੱਕ ਮਹਾਂਪੁਰਸ਼, ਇੱਕ ਦਿਨ ਮੈਂ ਥੋੜੇ ਦਿਨ ਪਹਿਲਾਂ ਕਿਸੇ ਕੋਲ ਗਿਆ, ਤੇ ਉਹ ਕਹਿੰਦੇ ਵੀ ਆ ਤੇ ਬਿਨਾਂ ਬਾਰਿਸ਼ ਬਿਨਾਂ ਬੱਦਲਾਂ ਤੋਂ ਹੀ ਬਾਰਿਸ਼ ਹੋ ਗਈ ਤੇ ਉਹਨਾਂ ਦਾ ਬਚਨ ਮੈਨੂੰ ਇੱਕ ਬੜਾ ਸੋਹਣਾ ਲੱਗਿਆ ਕਹਿੰਦੇ ਬਾਰਿਸ਼ ਜਦੋਂ ਪੈਂਦੀ ਹੈ ਬਾਰਿਸ਼ ਜਦੋਂ ਪੈਂਦੀ ਹੈ ਉਹ ਕਹਿੰਦੇ ਰੂੜੀਆਂ ਤੇ ਵੀ ਪੈਂਦੀ ਹੈ ਬਾਰਿਸ਼ ਜਦੋਂ ਪੈਂਦੀ ਹੈ ਉਹ ਸਭ ਥਾਵਾਂ ਤੇ ਪੈਂਦੀ ਹੈ ਬਿਨਾਂ ਦੱਸੇ ਤੋਂ ਪੈਂਦੀ ਹੈ ਤੇ ਜਦੋਂ ਪੈਂਦੀ ਹੈ ਰੂੜੀਆਂ ਤੇ ਵੀ ਪੈਂਦੀ ਹੈ ਜਦੋਂ ਕਿਰਪਾ ਹੁੰਦੀ ਹੈ ਨਾ ਬਖਸ਼ਿਸ਼ ਹੁੰਦੀ ਹੈ ਉਹ ਸਭ ਤੇ ਹੁੰਦੀ ਹੈ ਬੜੇ ਬੜੇ ਪਾਪੀ ਗੁਰਮੁਖ ਬਣ ਜਾਂਦੇ ਨੇ ਬੜੇ ਬੜੇ ਦੱਬੀ ਪਖੰਡੀ ਬੜੇ ਬੜੇ ਮਨਮੁਖ ਉਹ ਸਾਧੂ ਬਣ ਜਾਂਦੇ ਨੇ ਉਹਦੀ ਰਹਿਮਤ ਦਾ ਮੇਘ ਜਦੋਂ ਵਰਸਦਾ ਹੈ ਉਹ ਹਰ ਥਾਂ ਤੇ ਵਰਸਦਾ ਹੈ ਉਹ ਰੂੜੀਆਂ ਤੇ ਵੀ ਪੈਂਦੀ ਹੈ ਨਾ ਜਿੱਦਾਂ ਬਾਰਿਸ਼ ਜਿਨ੍ਹਾਂ ਦੇ ਮਨ ਰੂੜੀ ਵਰਗੇ ਗੰਦੇ ਹੋ ਗਏ ਨੇ ਜਿਨ੍ਹਾਂ ਦੇ ਵਿੜ ਵਿਗੜੇ ਹੋਏ ਨੇ ਉਹ ਵਿਗੜਿਆਂ ਨੂੰ ਸਵਾਰ ਦਿੰਦੀ ਉਹਨਾਂ ਦੀ ਰਹਿਮਤ ਗੁਰੂ ਦੀ ਜਦੋਂ ਹੁੰਦੀ ਹੈ ਉਹ ਫਿਰ ਹਰ ਇੱਕ ਤੇ ਹੁੰਦੀ ਹਰ ਇੱਕ ਤੇ ਉਹਦੀ ਰਹਿਮਤ ਦੀ ਨਜ਼ਰ ਸਭ ਤੇ ਹੁੰਦੀ ਹੈ ਉਹ ਗੱਲ ਵਾਖਾ ਵੀ ਬਖਸ਼ਿਸ਼ ਸੰਭਾਲਦਾ ਕੋਈ ਵਿਰਲਾ ਭਾਂਡੇ ਮੂਧੇ ਪਏ ਨੇ ਜਿਹੜੇ ਉਹਨਾਂ ਨੇ ਖਾਲੀ ਰਹਿ ਜਾਣਾ ਜਿਹੜੇ ਬਰਤਨ ਸਿੱਧੇ ਕਰ ਲਏ ਉਹ ਭਰ ਜਾਣਗੇ ਬਖਸ਼ਿਸ਼ ਤੇ ਉਹਦੀ ਹੋ ਰਹੀ ਹੈ ਮਨ ਰੂਪੀ ਬਰਤਨ ਸਿੱਧਾ ਕਰ ਲਓ ਭਰ ਜਾਏਗਾ ਜੇ ਮਨ ਰੂਪੀ ਬਰਤਨ ਮੂਧਾ ਪਿਆ ਉਹਨੇ ਖਾਲੀ ਰਹਿ ਜਾਣਾ ਤੇ ਉਹਦੀ ਕਿਰਪਾ ਤੇ ਹਰ ਦੇ ਹਰ ਇੱਕ ਤੇ ਹੋ ਰਹੀ ਤੇ ਸਾਧ ਸੰਗਤ ਇਹ ਹੁਣ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਕਿਤੇ ਸਾਨੂੰ ਬਣਨਾ ਆ ਜਾਏ ਮੈਨੂੰ ਧੂੜ ਬਣਾ ਲੈ ਚਰਨਾਂ ਦੀ ਧੂੜ ਬਣਾ ਲੈ ਚਰਨਾਂ ਦੀ